ए हफ्तावार बाइबल द दर्सीवास प्लेनफील्ड क्रिश्चन साइंस चर्च इंडिपेंडेंट वालों जड़ा न्यू जर्जी अमरीका बच्चे है। होर मालूमात ली तुसी साड़ी वैबसाइट वेखो www.plainfieldcs.com। ए सबक 18 फरवरी 2024 इतवार के दिन हफ्ते के अखीर उत्ते तुहाड़े पढ़ने लई तैयार किया गया है। मजमून जिंद सुनहरी मतन यसाया क्यों जे खुदावन साडा हाकम है, खुदावन साडा शरीयत देन वाला है, खुदावन साडा बादशाह है, ते उही सानू बचावेगा। जवाबी पढ़ाई जबूर खुदावन मेरा चौपान है, मैनू घाटा ना होवेगा। वो मेरी जिंद नू बहाल करदा है, वो मैनू अपने नां दी खातर सच्चाई दीआं राहां उत्ते लै टुरदा है। ऐ खुदावंद मैं अपनी जिंद तेरे वाल कर दावां, ऐ खुदावंद अपनियां राहां मैनू विखा, अपने रस्ते मैनू दस, मैनू अपनी सच्चाई उत्ते टोर ते तालीम दे, क्यों जे तू मेरा मुक्ति देने वाला रब है। मैं सारा दिन तेरी उड़ीक विच ही रहना वा। जिहड़े खुदावंद दे अहद ते उहदीआं शहादतां नू मनदे ने, उन्हां लई उहदीआं सारीआं राहां शफकत ते सच्चाई ने। उहदी जिंद राहत विच रहेगी ते उहदी पीढ़ी धरती दी वारस होवेगी। मेरी जिंद दी हिफाजत कर ते मैनू छुड़ा, मैनू शर्मिंदा ना होण दे, क्यों जे मेरा तवक्कल तेरे उत्ते ही है। दर्सीवाज बाइबल विचों जबूर। ऐ सादको खुदावंद विच शादमान रहो, हमद करना रास्तबाज़ां लई जायज़ है। सतार दे नाल खुदावंद दा शुकर करो, 10 तारा बरबत दे नाल उहदी वडियाई करो, उहदे लई नवां गीत गाओ, उच्ची आवाज़ नाल चंगी तरह बजाओ, क्यों जे खुदावंद दा कलाम रास्ते ते उहदे सारे काम बावफा ने। उह सच्चाई ते इंसाफ नूं पसंद करदा है, धरती खुदावंद दी शफकत नाल मामूर है। इंसान खुदावंद दे कलाम नाल ते उहदा सारा जत्था उहदे मूंह दे दम नाल बनिया है। सारी धरती खुदावंद तों डरे, जहान दे सारे बछिंदे उहदा खौफ रखन, क्यों जे उहने आख्या ते हो गया, उहने हुक्म दित्ता ते वाकया हो गया। खुदावंद कौमां दी मशवरत नूं बातल कर देंदा है, वह उम्मतां दे मनसूबियां नूं नाचीज़ कर देंदा है। खुदावंद दी मसलिहत हमेशा तिकर कायम रहेगी ते उहदे दिल दे ख्याल पीढ़ी तों पीढ़ी तिकर रहणगे। ताने वो कौम जिहदा खुदावंद है ते वह उम्मत जिन्हों उन्हें अपनी ही मेरास लई बरगजीदा किया। खुदावंद आसमान तो वेखदा है, आदम की सारी नसल उत्ते उहदी निगाह है, अपनी सकूनतगाह विचों वह धरती के सारे लोगों नूं वेखदा है। वह ये जड़ा इन्हां सारिआं दे दिलां नूं बणाउंदा है ते उन्हां दे सारे कम्मां दा ख्याल रखदा है। वेखो खुदावंद दी निगाह उन्हां उत्ते है जिहड़े उहदे तों डरदे ने, जिहड़े उहदी शफकत दे उम्मीदवार ने, तां जो उन्हां दी जिंद मौत तों बचावे ते काल विच उन्हां नूं जिउंदा रखे। साडी जिंद नूं खुदावंद दी आस है, उही साडी कुमक ते साडी सिपर है। साडा दिल उहदे विच शादमान रहेगा, क्यों जे असीं उहदे पाक नां उत्ते तवक्कल कीता है। ऐ खुदावंद जिवें दी तेरे उत्ते साडी आस है, उंज दी तेरी रहमत साडे उत्ते होवे। जबूर अपनी मुक्ति दी शादमानी मैनू फिर अनायत कर ते मुस्तैद रूह नाल मैनू संभाल। लूका फिर यसु नैन नां दे एक शहर विच दाखल होया ते उहदे चेले ते बहुत सारे लोकी उहदे नाल सी। जदों उह शहर दे फाटक दे कोल अपड़िया ते वेखो एक मुरदे नूं बाहर लै जा रहे सी। उह अपनी माँ दा इकलौता पुत्तर सी ते उह बेवा सी ते शहर दे बहुत सारे लोकी उहदे नाल सी। उहनूं वेख के खुदावंद नूं तरस आया ते उहनूं आख्या ना रो। फिर उहने कोल आ के जनाजे नूं छोया ते चुकन वाले खलो गए ते उहने आख्या ऐ जवान मैं तेनूं आखदा वां उठ। उह मुरदा उठ गया ते बोलन लग्या ते उहने उहनूं उहदी माँ दे हवाले कर दिता ते सारिआं उत्ते दहशत छा गई ते रब दी वडियाई करके आखण लगे ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਅਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਮਰਕਸ ਫਿਰ ਉਹ ਬੈਤੇ ਸਦਾ ਵਿੱਚ ਆਏ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਅਤੇ ਉਹਦੀ ਮਿੰਨਤ ਕੀਤੀ ਭਈ ਉਹਨੂੰ ਛੂਏ। ਉਹ ਉਸ ਅੰਨੇ ਦਾ ਹੱਥ ਫੜ ਕੇ ਉਹਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਹਦੀਆਂ ਅੱਖੀਆਂ ਵਿੱਚ ਥੁੱਕ ਕੇ ਆਪਣੇ ਹੱਥ ਉਹਦੇ ਉੱਤੇ ਧਰੇ ਅਤੇ ਉਹਨੂੰ ਪੁੱਛਿਆ ਭਈ ਕੀ ਤੂੰ ਕੁਝ ਵੇਖਦਾ ਹੈ। ਉਹਨੇ ਅੱਖ ਚੁੱਕ ਕੇ ਆਖਿਆ ਮੈਂ ਬੰਦਿਆਂ ਨੂੰ ਵੇਖਦਾ ਵਾਂ ਕਿਉਂ ਜੇ ਉਹ ਮੈਨੂੰ ਟੁਰਦੇ ਹੋਏ ਇੰਝ ਵਿਖਾਲੀ ਦਿੰਦੇ ਨੇ ਜਿਵੇਂ ਰੁੱਖ ਨੇ। ਫਿਰ ਉਹਨੇ ਦੁਬਾਰਾ ਉਹਦੀਆਂ ਅੱਖੀਆਂ ਉੱਤੇ ਆਪਣੇ ਹੱਥ ਧਰੇ ਅਤੇ ਉਹਨੇ ਗੌਰ ਨਾਲ ਨਜ਼ਰ ਕੀਤੀ ਅਤੇ ਚੰਗਾ ਹੋ ਗਿਆ ਅਤੇ ਸਾਰੀਆਂ ਸ਼ੈਵਾਂ ਸਾਫ ਸਾਫ ਵੇਖਣ ਲੱਗ ਪਿਆ। ਯੋਹੰਨਾ ਯਸੂ ਨੇ ਪੁਕਾਰ ਕੇ ਆਖਿਆ ਭਈ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਹੈ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਕਲਨ ਵਾਲੇ ਉੱਤੇ ਈਮਾਨ ਲਿਆਉਂਦਾ ਹੈ। ਯੋਹੰਨਾ ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਤਾਂ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ ਅਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਭਈ ਤੁਸੀਂ ਬਹੁਤ ਫਲ ਦਿਓ ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ ਉਂਝ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤਾਂ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ। ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਹੈ ਅਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਹਦੇ ਤੋਂ ਬਹੁਤੀ ਮੁਹੱਬਤ ਕੋਈ ਬੰਦਾ ਨਹੀਂ ਕਰਦਾ ਵੀ ਆਪਣੀ ਜਿੰਦ ਆਪਣੇ ਯਾਰਾਂ ਲਈ ਦੇ ਦੇਵੇ। ਜੋ ਕੁਝ ਮੈਂ ਤੁਹਾਨੂੰ ਹੁਕਮ ਦੇਣਾ ਵਾਂ ਜੇ ਤੁਸੀਂ ਉਹ ਕਰੋ ਤਾਂ ਮੇਰੇ ਯਾਰ ਹੋ। ਯਸਾਇਆ ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਅਤੇ ਅਸੂਦਾ ਦਿਲ ਨੂੰ ਅਸੂਦਾ ਕਰੇ ਅਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਅਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ ਅਤੇ ਰੱਬ ਸਦਾ ਤੇਰੀ ਰਾਨੁਮਾਈ ਕਰੇਗਾ ਅਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਅਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਗਾ ਅਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਅਤੇ ਤੇਰੇ ਲੋਕ ਪੁਰਾਣੇ ਉਜੜੇ ਮਕਾਨਾਂ ਨੂੰ ਬਣਾਉਣਗੇ ਅਤੇ ਤੂੰ ਪੀੜ੍ਹੀ ਦਰ ਪੀੜ੍ਹੀ ਦੀਆਂ ਨੀਹਾਂ ਨੂੰ ਕਿਰਪਾ ਕਰੇਗਾ ਅਤੇ ਤੂੰ ਰੱਖਣੇ ਨੂੰ ਬੰਦ ਕਰਨ ਵਾਲਾ ਅਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਫਿਰ ਮੈਂ ਖੁਦਾਵੰਦ ਵਿੱਚ ਮਸਰੂਰ ਹੋਵਾਂਗਾ ਅਤੇ ਮੈਂ ਤੈਨੂੰ ਜੱਗ ਦੀਆਂ ਉਚਾਈਆਂ ਉੱਤੇ ਲੈ ਟੁਰਾਂਗਾ ਅਤੇ ਮੈਂ ਤੈਨੂੰ ਤੇਰੇ ਪਿਓ ਯਾਕੂਬ ਦੀ ਮਿਰਾਸ ਵਿੱਚੋਂ ਖਵਾਵਾਂਗਾ ਕਿਉਂ ਜੇ ਰੱਬ ਦੇ ਮੂੰਹ ਦੀ ਇਹ ਗੱਲ ਹੈ। ਜ਼ਬੂਰ ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ ਉਹਦੀ ਸਤਾਇਸ਼ ਹਮੇਸ਼ਾ ਤੀਕਰ ਮੇਰੀ ਜ਼ਬਾਨ ਉੱਤੇ ਰਹੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਮੇਰੇ ਨਾਲ ਖੁਦਾਵੰਦ ਦੀ ਵਡਿਆਈ ਕਰੋ ਅਸੀਂ ਮਿਲ ਕੇ ਉਹਦੇ ਨਾਂ ਦੀ ਤਮਜੀਦ ਕਰੀਏ। ਮੈਂ ਖੁਦਾਵੰਦ ਦਾ ਤਾਲਬ ਹੋਇਆ ਉਹਨੇ ਮੈਨੂੰ ਜਵਾਬ ਦਿੱਤਾ ਅਤੇ ਮੇਰੀ ਸਾਰੀ ਦਹਿਸ਼ਤ ਤੋਂ ਮੈਨੂੰ ਰਿਹਾਈ ਬਖਸ਼ੀ। ਹੁਣ ਮੈਂ ਮੇਰੀ ਬਿਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਜਿੰਦ ਜਾਂ ਰੂਹ ਰੱਬ ਏ ਨਾ ਬਦਲਣ ਵਾਲਾ ਅਤੇ ਅਵਧੀ ਅਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਅਤੇ ਉਹਦੀ ਅਕਾਸੀ ਕਰਦਾ ਹੈ ਕਿਉਂ ਜੇ ਇਨਸਾਨ ਰੱਬ ਦੀ ਛਬੀ ਏ। ਜਿੰਦ ਵਿੱਚ ਲਾਮਹਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਸਵਾਲ ਜਿੰਦ ਦੀ ਸਾਇੰਸ ਦੀਆਂ ਕੀ ਸ਼ਰਤਾਂ ਨੇ? ਜਵਾਬ ਇਹ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ ਨਾ ਹਯਾਤੀ ਨਾ ਮਵਾਦ ਨਾ ਸੱਚਿਆਈ ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਹੈ। ਦੂਜਾ ਵੀ ਇੰਝ ਹੀ ਹੈ ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਹੀ ਹੈ, ਇੱਕ ਹਯਾਤੀ ਸੱਚਾਈ ਅਤੇ ਪਿਆਰ ਹੈ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤਾਂ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਅਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਅਤੇ ਅਬਦੀ ਹੋ ਜਾਂਦਾ ਹੈ, ਜਿਹਦੇ ਕੋਲ ਉਹੀ ਸਿਆਣ ਹੈ ਜਿਹੜੀ ਮਸੀਹ ਵਿੱਚ ਵੀ ਸੀ। ਇਨਸਾਨ ਦੀ ਉੱਚੀ ਫਿਤਰਤ ਕੰਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਝ ਹੁੰਦਾ ਤਾਂ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਅਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ। ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਅਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ ਅਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਅਤੇ ਜਿੰਦ ਦੇ ਆਲਾ ਕਾਨੂੰਨ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਜੇ ਤੁਸੀਂ ਹੋਣ ਦੀ ਸਾਇੰਸ ਨੂੰ ਸਮਝਿਆ ਹੁੰਦਾ ਤਾਂ ਤੁਸੀਂ ਕਦੀ ਸਾਹ ਦੀ ਬਿਮਾਰੀ ਤੋਂ ਬਚਣ ਲਈ ਹੁਕਮਰਾਨੀ ਕਰਨ ਵਾਲੀ ਸਿਆਣ ਦੀ ਬਜਾਏ ਫਲਾਲੀਨ ਨੂੰ ਚੰਗਾ ਨਾ ਸਮਝਦੇ। ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਅਤੇ ਅਬਦੀ ਦੇ ਤੌਰ 'ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤੀਕਰ ਮਹਿਫੂਜ਼ ਰੱਖਦਾ ਹੈ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਹੈ? ਜਿੰਦ ਕੀ ਹੈ? ਕੀ ਹਯਾਤੀ ਜਾਂ ਜਿੰਦ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਹੈ? ਕੁਝ ਵੀ ਅਸਲੀ ਅਤੇ ਅਬਦੀ ਨਹੀਂ ਹੈ, ਕੁਝ ਵੀ ਰੂਹ ਨਹੀਂ ਹੈ ਸਵਾਏ ਰੱਬ ਅਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਹੈ, ਇਹ ਨਾ ਤਾਂ ਕੋਈ ਬੰਦਾ, ਥਾਂ ਅਤੇ ਨਾ ਹੀ ਕੋਈ ਸ਼ੈ ਹੈ, ਬਲਕਿ ਸਿਰਫ ਇੱਕ ਅਕੀਦਾ, ਮਾਦੀ ਹਿੱਸੇ ਦਾ ਇੱਕ ਵਹਿਮ ਹੈ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਹੈ। ਇਹ ਜਿੰਦ ਅਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਹੈ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਹੈ। ਹਸਤੀ ਦੇ ਰਲੇ ਮਿਲੇ ਇਵਹਾਮ ਨੂੰ ਵੱਖਰਾ ਵੱਖਰਾ ਕਰਦੀ ਹੈ ਅਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਹੈ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਂਗੀ ਅਤੇ ਅਬਦੀ ਹੈ। ਸਾਇੰਸ ਇਹ ਜ਼ਾਹਰ ਕਰਦੀ ਹੈ ਵੀ ਜਿਹਨੂੰ ਮਾਦੇ ਦੀ ਇਸਤਲਾਹ ਦਿੱਤੀ ਜਾਂਦੀ ਹੈ ਉਹ ਉਸ ਮਗਲੂਬ ਹਾਲਤ ਤੋਂ ਵੱਧ ਕੇ ਕੁਝ ਨਹੀਂ ਹੈ ਜਿਹਨੂੰ ਲਿਖਾਰੀ ਨੇ ਮਾਦੀ ਸਿਆਣ ਦੀ ਇਸਤਲਾਹ ਦਿੱਤੀ ਹੈ। ਕ੍ਰਿਸਚਨ ਸਾਇੰਸ ਜਿੰਦ ਅਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਅਤੇ ਬਦਨ ਨੂੰ ਸਿਆਣ ਲਈ ਮਾਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਹੈ ਜਿਹੜਾ ਆਰਾਮ ਦੇ, ਸਿਆਣ ਦਾ, ਹਲੀਮ, ਖਾਦਮ ਹੋਣ ਦੇ ਸਵਾਗ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਅਤੇ ਇਹ ਭਈ ਇਨਸਾਨ ਕੰਮ ਅਕਲੀ ਵਿੱਚ ਸ਼ਾਮਲ ਹੈ। ਸਿਆਣ ਲਾਜ਼ਮੀ ਗੱਲ ਨਹੀਂ ਭਈ ਤਾਲੀਮੀ ਮਰਹਲਿਆਂ ਉੱਤੇ ਇਨਹਿਸਾਰ ਕਰੇ। ਇਹ ਆਪ ਹੀ ਸਾਰਾ ਸੋਹਣਾਪਨ ਅਤੇ ਸ਼ਾਇਰੀ ਅਤੇ ਇਹਨਾਂ ਨੂੰ ਜ਼ਾਹਿਰ ਕਰਨ ਦੀ ਤਾਕਤ ਰੱਖਦਾ ਹੈ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਹੈ ਜਦੋਂ ਹਿੱਸਾ ਚੁੱਪ ਹੋਣ। ਜੋ ਕੁਝ ਅਸੀਂ ਕਰਦੇ ਹਾਂ ਅਸੀਂ ਸਾਰੇ ਉਹਦੇ ਤੋਂ ਵੱਧ ਕਰਨ ਦੇ ਕਾਬਲ ਹਾਂ। ਰੂਹ ਦਾ ਕੰਮ ਜਾਂ ਅਸਰ ਆਜ਼ਾਦੀ ਦਿੰਦਾ ਹੈ ਜਿਹੜੀ ਤਖਫੀਫ ਦਾ ਮਜ਼ਹਰ ਅਤੇ ਗੈਰ ਤਰਤੀਬ ਯਾਫਤਾ ਬੁੱਲੀਆਂ ਦੀ ਗਰਮਜੋਸ਼ੀ ਨੂੰ ਵਾਜ਼ਿਆ ਕਰਦੀ ਹੈ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ, ਪੀੜ ਅਤੇ ਬੇਆਰਾਮੀ, ਖੁਸ਼ੀ ਅਤੇ ਗਮੀ, ਡਰ ਤੋਂ ਆਸ ਅਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਹੈ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਹੈ ਤਾਂ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਜੇ ਜਿੰਦ ਪਾਪ ਕਰਦੀ ਹੈ ਤਾਂ ਪੱਕੀ ਗੱਲ ਹੈ ਉਹ ਫਾਨੀ ਹੈ। ਪਾਪ ਵਿੱਚ ਖੁਦ ਨੂੰ ਤਬਾਹ ਕਰਨ ਦੇ ਅਨਸਰ ਪਾਏ ਜਾਂਦੇ ਨੇ। ਇਹ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕਦਾ। ਜੇ ਪਾਪ ਦੀ ਹਮਾਇਤ ਕੀਤੀ ਜਾਂਦੀ ਤਾਂ ਰੱਬ ਇਹਨੂੰ ਜ਼ਰੂਰ ਕਾਇਮ ਰੱਖਦਾ, ਪਰ ਇਹ ਨਾਮੁਮਕਿਨ ਹੈ ਕਿਉਂ ਜੇ ਸੱਚਾਈ ਗਲਤੀ ਦੀ ਹਮਾਇਤ ਨਹੀਂ ਕਰ ਸਕਦੀ। ਜਿੰਦ ਇਨਸਾਨ ਦਾ ਇਲਾਹੀ ਅਸੂਲ ਹੈ ਅਤੇ ਇਹ ਕਦੀ ਪਾਪ ਨਹੀਂ ਕਰਦੀ। ਇਸ ਲਈ ਜਿੰਦ ਲਾਫਾਨੀ ਹੈ। ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਵੀ ਇਹ ਮਾਦੀ ਫਹਿਮ ਹੈ ਨਾ ਕਿ ਜਿੰਦ ਹੈ ਜਿਹੜੀ ਪਾਪ ਕਰਦੀ ਹੈ, ਅਤੇ ਇਹ ਵੇਖਿਆ ਜਾਵੇਗਾ ਵੀ ਇਹ ਪਾਪ ਦਾ ਫਹਿਮ ਹੀ ਹੁੰਦਾ ਹੈ ਜਿਹੜਾ ਗਵਾਚ ਜਾਂਦਾ ਹੈ, ਨਾ ਕਿ ਪਾਪ ਅਲੂਦਾ ਜਿੰਦ। ਇੱਕ ਲਮਹੇ ਲਈ ਹੋਸ਼ ਕਰੀਏ ਵੀ ਹਯਾਤੀ ਅਤੇ ਜ਼ਹਾਨਤ ਖਾਲਿਸਤਾਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਅਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤਾਂ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਅਤੇ ਮੁਹੱਬਤ ਦਾ ਪੈਰਾ ਹੋਵੇਗਾ ਤਾਂ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਸੂ ਦਵਾਉਂਦਾ ਹੈ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰ ਦੇਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ, ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਅਤੇ ਉਹਦੇ ਵਿੱਚ ਸੱਚਾਈ ਅਤੇ ਮੁਹੱਬਤ ਆ ਮੌਜੂਦ ਹੁੰਦੀ ਹੈ। ਦੁਆਏ ਰਬਾਨੀ ਰੂਹ ਦੀ ਦੁਆ ਹੈ, ਨਾ ਕਿ ਮਾਦੀ ਫਹਿਮ ਦੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਹੈ ਅਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਨ ਦੀ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਹੈ ਅਤੇ ਮਾਦੀ ਹਿੱਸ ਅਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਮਾਦੀ ਹਯਾਤੀ ਦੇ ਅਕੀਦੇ ਅਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਹੈ, ਜਿਹੜੀ ਰੂਹਾਨੀ ਫਹਿਮ ਅਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਹੈ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਹੈ ਅਤੇ ਬਿਮਾਰ ਨੂੰ ਸ਼ਿਫਾ ਦਿੰਦਾ ਹੈ ਅਤੇ ਇਹਦੇ ਨਾਲ ਤੁਸੀਂ ਸਾਹਿਬ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।